ਸ੍ਰੀ ਬੀਬੀ ਜੋਗਿੰਦਰ ਕੌਰ ਜੀ ਨਿਕੜੀ ਜਿੰਦ ਅਤੇ ਵੱਡੇ ਸਾਕੇ ਵਾਲੀ ਕਹਾਉਤ ਇਨ ਬਿਨ ਇਸੇ ਬੀਬੀ ਦੇ ਜੀਵਨ ਤੇ ਘਟਦੀ ਹੈ। ਇਹ ਬੀਬੀ ਸਾਡੇ ਸਾਥੀ ਮਿੱਤਰ ਸ੍ਰੀ ਭਾਈ ਸੁਰਜਨ ਸਿੰਘ ਜੀ ਗੁੱਜਰਵਾਲ ਨਿਵਾਸੀ ਦੀ ਸੁਪਤਨੀ ਸੀ। ਦੁਆਬੇ ਦੇ ਪਿੰਡ ਮੁਲਠੇ ਵਿੱਚ ਇਸ ਬੀਬੀ ਦਾ ਜਨਮ ਹੋਇਆ ਸੀ, ਨਾਮਧਾਰੀਆਂ ਦੇ ਉੱਗੇ ਘਰਾਣੇ ਵਿੱਚ। ਇੱਧਰ ਇਹਨਾਂ ਦੇ ਪਤੀ ਭਾਈ ਸੁਰਜਨ ਸਿੰਘ ਜੀ ਪ੍ਰਸਿੱਧ ਨਾਮਧਾਰੀ ਘਰਾਣੇ ਵਿੱਚੋਂ ਸਨ। ਗੁਰੂ ਦੀ ਨੇਤ ਅਨੁਸਾਰ ਭਾਈ ਸੁਰਜਨ ਸਿੰਘ ਜੀ ਜੱਥੇ ਪਾਸੋਂ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ ਤਾਂ ਜੱਥੇ ਦੇ ਅਸੂਲਾਂ ਅਨੁਸਾਰ ਇਹਨਾਂ ਦੀ ਸੁਪਤਨੀ ਬੀਬੀ ਜੋਗਿੰਦਰ ਕੌਰ ਨੂੰ ਵੀ ਅੰਮ੍ਰਿਤ ਛਕਣ ਲਈ ਤਿਆਰ ਬਰ ਤਿਆਰ ਹੋਣਾ ਪਿਆ। ਸ੍ਰੀ ਬੀਬੀ ਜੋਗਿੰਦਰ ਕੌਰ ਜੀ ਨੂੰ ਇਹਨਾਂ ਦੇ ਪੇਕਿਆਂ ਵੱਲੋਂ ਪ੍ਰਬਲ ਪ੍ਰੇਰਨਾ ਹੋਈ ਕਿ ਅੰਮ੍ਰਿਤ ਨਾ ਛਕਣ ਬਲਕਿ ਭਾਈ ਸੁਰਜਨ ਸਿੰਘ ਜੀ ਨੂੰ ਤਿਆਗ ਦੇਣ। ਬੀਬੀ ਜੀ ਨੇ ਬੜੇ ਦਲੇਰਾਨਾ ਤੌਰ ਤੇ ਜਵਾਬ ਦਿੱਤਾ ਕਿ ਜਿਨ੍ਹਾਂ ਨੂੰ ਤੁਸੀਂ ਮੇਰੇ ਸਿਰ ਦੇ ਸਾਈਂ ਥਾਪ ਚੁੱਕੇ ਹੋ, ਹੁਣ ਕਿਹੜੀ ਜ਼ਬਾਨ ਨਾਲ ਉਹਨਾਂ ਨੂੰ ਤਲਾਕ ਦੇਣ ਲਈ ਪ੍ਰੇਰਦੇ ਹੋ? ਮੇਰਾ ਧਰਮ ਤਾਂ ਹੁਣ ਇਹਨਾਂ ਦੇ ਨਾਲ ਹੀ ਹੈ। ਜਿਸ ਪ੍ਰਕਾਰ ਆਪਣੇ ਪਤੀ ਜੀ ਨੂੰ ਖਾਸ ਵਿਲੱਖਣਤਾ ਜੱਥੇ ਤੋਂ ਅੰਮ੍ਰਿਤ ਛਕਣ ਦੀ ਪ੍ਰਤੀਤ ਹੋਈ, ਉਸ ਤੋਂ ਵੱਧ ਕੇ ਮੇਰੇ ਹਿਰਦੇ ਵਿੱਚ ਪ੍ਰਤੀਤ ਪ੍ਰਤਿਸ਼ਠਤਾ ਸੁਲਗ ਰਹੀ ਹੈ। ਉਹ ਵੀ ਕੋਈ ਪਾਪ ਨਹੀਂ ਕਰ ਰਹੇ, ਮੈਂ ਵੀ ਕੋਈ ਪਾਪ ਨਹੀਂ ਕਰ ਰਹੀ। ਬੀਬੀ ਜੀ ਨੂੰ ਪੇਕਿਆਂ ਵੱਲੋਂ ਧੱਕੇ ਜਾਣ ਦੀ ਧਮਕੀ ਵੀ ਦਿੱਤੀ ਗਈ। ਬੀਬੀ ਜੀ ਰਤਾ ਭਰ ਵੀ ਨਹੀਂ ਡੋਲੇ। ਇੱਧਰ ਬੀਬੀ ਜੀ ਦਾ ਸਹੁਰਾ ਵੀ ਕੱਟੜ ਵਿਰੋਧੀ ਸੀ। ਉਸਨੇ ਬੜੇ ਬੜੇ ਲਾਲਚ ਬੀਬੀ ਨੂੰ ਦਿਖਾਏ ਕਿ ਮੈਂ ਸਾਰੀ ਜਾਇਦਾਦ ਤੇਰੇ ਨਾਮ ਲਾ ਦਿਆਂਗਾ ਜੇ ਅੰਮ੍ਰਿਤ ਨਾ ਛਕੇ। ਦਲੇਰ ਬੀਬੀ ਜੋਗਿੰਦਰ ਕੌਰ ਨੇ ਕਿਹਾ ਕਿ ਆਪਣੇ ਪਤੀ ਨਾਲ ਭੀਖ ਮੰਗ ਕੇ ਖਾ ਲਵਾਂਗੀ। ਜੇ ਤੁਸੀਂ ਸਿੱਧੀਆਂ ਨੀਅਤਾਂ ਰੱਖੋਗੇ ਤਾਂ ਉਹਨਾਂ ਦੀ ਧਰਮਗ ਪਤਨੀ ਬਣ ਕੇ ਰਹਾਂਗੀ। ਗੱਲ ਕੀ, ਸਾਰੇ ਮਰਹਲੇ ਤੈਅ ਕਰਕੇ ਬੀਬੀ ਜੀ ਜਹਾਜ਼ੇ ਚੜ ਗਏ। ਪਤੀ ਜੀ ਦੇ ਨਾਲ ਜੱਥੇ ਪਾਸੋਂ ਅੰਮ੍ਰਿਤ ਛੱਕ ਕੇ ਪਹਿਲੀ ਟਣਕੌਰ ਵਿੱਚ ਹੀ ਖੜਗਧਾਰੀ ਉੱਚ ਅਰੂੜੀ ਪਦਵੀ ਉੱਤੇ ਪਹੁੰਚਣ ਲਈ ਹਾਲੋਂ ਬੇਹਾਲ ਮਸਤੁਲ ਮਸਤ ਹੋ ਗਏ। ਰੱਜ ਰੱਜ ਕੇ ਗਟਾਕ ਰਸ ਪੀਤੇ ਅਤੇ ਰੱਜ ਰੱਜ ਕੇ ਅਜਰ ਨੂੰ ਜਰਿਆ। ਸੀਸ ਦੁਮਾਲੜੇ ਸੱਜ ਗਏ। ਰਹਿਣੀ ਬਹਿਣੀ ਦੇ ਪੂਰੇ ਸ੍ਰੀ ਬੀਬੀ ਜੋਗਿੰਦਰ ਕੌਰ ਜੀ ਅਤ ਸੂਰੇ ਸਦ ਰਹਿਣੀ ਜਿਉਣੀ ਵਾਲੇ ਹੋਏ ਹਨ। ਇਹਨਾਂ ਦੇ ਦਰਸ਼ਨ ਕੀਤਿਆਂ ਹੀ ਭੁੱਖ ਲੈ ਜਾਂਦੀ ਸੀ। ਦੇਹੀ ਦੀ ਨਿੱਕੀ ਜਿਹੀ ਕਰਾਂਤ ਸੋਹਣੀ ਸੁਚੱਜੀ ਨਕਸ਼ਾਵਲੀ ਪਹਿਲਾਂ ਹੀ ਅਮਰੋਂ ਪ੍ਰਾਪਤ ਸੀ। ਅੰਮ੍ਰਿਤ ਛਕਣ ਸਾਰ ਨਵ ਜੋਬਨ ਵਾਲੀ ਬੱਚੀ ਜੋਗਿੰਦਰ ਕੌਰ ਲਾਲੋ ਲਾਲ ਹੋ ਕੇ ਦਗ ਦਗ ਚਮਕ ਉੱਠੀ। ਉਹਨਾਂ ਦੇ ਨੂਰਾਨੀ ਚਿਹਰੇ ਦੀ ਝਾਲ ਨਾ ਚੱਲੀ ਜਾਏ। ਬੜੀਆਂ ਕਵੀ ਹੈਂਕਲ ਪੁਰਾਤਨ ਸਿੰਘਣੀਆਂ ਵਾਲਾ ਜ਼ਬਾ ਉਹਨਾਂ ਦਾ ਸੀ। ਸਰੀਰ ਕਰਕੇ ਹੀ ਬੜੇ ਸੂਖਮ ਸਨ ਪਰ ਅੰਤਰ ਆਤਮੇ ਸੂਰਬੀਰਤਾ ਹੱਦ ਦਰਜੇ ਦੀ ਸੀ। ਇਸ ਗੱਲ ਦੀ ਪੁਸ਼ਟੀ ਲਈ ਇੱਕੋ ਉਦਾਹਰਣ ਕਾਫੀ ਹੈ। ਚਮਕੌਰ ਸਾਹਿਬ ਦਾ ਮੋਰਚਾ। ਸਾਰਾ ਜਥਾ ਸਿੰਘ ਸਿੰਘਣੀਆਂ ਸਮੇਤ ਹਰ ਸਾਲ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਦੀਵਾਨ ਸਮੇਂ ਯਾਤਰਾ ਲਈ ਜਾਇਆ ਕਰਦਾ ਸੀ। ਦੁਰਾਹੇ ਤਾਈਂ ਪੈਦਲ ਜਾਣਾ, ਅੱਗੇ ਸਵਾਰੀ ਕੌਂਟੇ ਕਿਸ਼ਤੀ ਦੀ ਹੁੰਦੀ ਸੀ ਤੇ ਨਹਿਰ ਦੇ ਰਸਤੇ ਜਾਈਦਾ ਸੀ। ਚਮਕੌਰ ਸਾਹਿਬ ਦੇ ਸਮਾਗਮ ਵਿੱਚ ਬੇਅੰਤ ਆਨੰਦਮਈ ਕੌਤਕ ਵਰਤਦੇ ਰਹੇ ਪਰ ਇੱਕ ਗੱਲ ਦਾ ਬੜਾ ਘਾਟਾ ਸੀ ਕਿ ਜਦ ਗੁਰਦੁਆਰੇ ਸਾਹਿਬ ਦੀ ਯਾਤਰਾ ਲਈ ਹੋਲਾ ਮਹੱਲਾ ਚੜ੍ਹਨਾ ਤਾਂ ਗੁਰਦੁਆਰਾ ਕਤਲਗੜ੍ਹ ਬੜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੇ ਅੰਦਰ ਉਸ ਸਮੇਂ ਦੇ ਪੁਜਾਰੀਆਂ ਨਿਹੰਗ ਸਿੰਘਾਂ ਨੇ ਨਾ ਜਾਣ ਦੇਣਾ, ਬਾਹਰਲੀ ਪਰਿਕਰਮਾ ਕਰਕੇ ਹੀ ਮੁੜ ਆਉਣਾ। ਚਾਹੇ ਜਥੇ ਨੂੰ ਰੋਕਣ ਵਾਲਾ ਕੋਈ ਨਹੀਂ ਸੀ, ਬੜੇ ਜੋਸ਼ ਉੱਠਦੇ ਸਨ ਪਰੰਤੂ ਭਾਈ ਬਾਬੂ ਵੀਰ ਸਿੰਘ ਜੀ ਚਮਕੌਰ ਸਾਹਿਬ ਦੇ ਸਮਾਗਮਾਂ ਦੇ ਕਨਵੀਨਰ ਤੇ ਭਾਈ ਹੀਰਾ ਸਿੰਘ ਜੀ ਰਾਗੀ ਨੇ ਨਿਮਰੀ ਭੂਤ ਹੋ ਕੇ ਜੱਥੇ ਨੂੰ ਵਰਜੀ ਰੱਖਣਾ। ਹਰ ਸਾਲ ਅਸੀਂ ਵਰਜੀਂਦੇ ਰਹੇ, ਹਰ ਸਾਲ ਰੋਕਦੇ ਰਹੇ। 1914 ਦੀ ਚਮਕੌਰ ਸਾਹਿਬ ਦੀ ਯਾਤਰਾ ਦਾ ਰੰਗ ਹੋਰ ਹੀ ਬਦਲ ਗਿਆ। ਸਾਰਾ ਜੱਥਾ ਜਦ ਨਹਿਰ ਦੇ ਪੁੱਲ ਉੱਤੇ ਕੌਂਟੇ ਤੋਂ ਉਤਰਿਆ, ਉਤਰਦਿਆਂ ਨੂੰ ਸਵਾਗਤ ਲਈ ਚਮਕੌਰ ਸਾਹਿਬ ਦੇ ਸਾਰੇ ਸੱਜਣ ਤੇ ਸੰਗਤਾਂ ਆਈਆਂ ਹੋਈਆਂ ਸਨ। ਭਾਈ ਹੀਰਾ ਸਿੰਘ ਜੀ ਤੇ ਭਾਈ ਬਾਬੂ ਵੀਰ ਸਿੰਘ ਜੀ ਵੀ ਸਾਥ ਸਨ। ਉਤਰਦਿਆਂ ਨੂੰ ਹੀ ਜੋਸ਼ੀਲੇ ਸੱਜਣਾਂ ਨੇ ਵਿੱਚੋਂ ਹੀ ਜਥੇ ਨੂੰ ਸੰਦੇਸ਼ਾ ਸੁਣਾ ਦਿੱਤਾ ਕਿ ਐਤਕੀ ਪੁਜਾਰੀਆਂ ਨੇ ਸੈਂਕੜੇ ਹੀ ਨਿਹੰਗ ਸਿੰਘਾਂ ਨੂੰ ਬੁਲਾਇਆ ਹੋਇਆ ਹੈ ਤੇ ਉਹ ਫਸਾਦ ਕਰਨ ਤੇ ਤਿਆਰ ਹਨ। ਬੀਬੀਆਂ ਦੇ ਇੱਕ ਜਥੇ ਨੂੰ ਧੱਕੇ ਮਾਰ ਕੇ ਬੜੀ ਬੇਇੱਜ਼ਤੀ ਨਾਲ ਬਾਹਰ ਕੱਢ ਦਿੱਤਾ ਸੀ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਦੇ ਗੁਰਵਾਕ ਦੇ ਭਾਵ ਅਨੁਸਾਰ ਸਾਰੇ ਜਥੇ ਦੇ ਸਿੰਘ ਸਿੰਘਣੀਆਂ ਨੂੰ ਬੀਰ ਰਸ ਭਰੇ ਜੋਸ਼ ਉਮੜ ਉੱਠੇ। ਬੀਰ ਰਸ ਨਾਲ ਸੰਧੂਰੇ ਹੋਏ ਹਿਰਦੇ ਉੱਥੇ ਹੀ ਕੀਰਤਨ ਕਰਨ ਵਿੱਚ ਜੁੱਟ ਗਏ ਅਤੇ ਚੱਲਣ ਤੋਂ ਪਹਿਲਾਂ ਵੰਗਾਰ ਕੇ ਸੁਣਾ ਦਿੱਤਾ ਸੀ ਕਿ ਅੰਦਰਲੀ ਪਰਕਰਮਾ ਦੀ ਯਾਤਰਾ ਕਰਨੋਂ ਕੋਈ ਤਾਕਤ ਨਹੀਂ ਰੋਕ ਸਕੇਗੀ। ਇਹ ਵੰਗਾਰ ਸੁਣ ਕੇ ਬਲਦੀ ਤੇ ਪਾਣੀ ਛਿੜਕਣ ਵਾਲੇ ਸ੍ਰੇਸ਼ਟ ਜਨ ਵੀ ਠਠੰਬਰ ਗਏ। ਕਿਸੇ ਦੀ ਹਿੰਮਤ ਨਾ ਪਈ ਰੋਕਣ ਦੀ, ਬਲਕਿ ਭਾਈ ਹੀਰਾ ਸਿੰਘ ਜੀ ਵੀ ਆਖਣ ਲੱਗੇ ਕਿ ਹੁਣ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਸਾਰਾ ਜੱਥਾ ਕੀਰਤਨ ਕਰਦਾ ਸਿੱਧਾ ਹੀ ਕਤਲਗੜ੍ਹ ਸਾਹਿਬ ਦੀ ਯਾਤਰਾ ਲਈ ਤੁਰ ਪਿਆ। ਹਜ਼ਾਰਾਂ ਹੀ ਸਿੱਖ ਸੰਗਤਾਂ ਮਗਰ ਲੱਗੀਆਂ ਹੋਈਆਂ। ਸਾਡੀ ਸ਼ੇਰ ਦਿਲ ਬੱਚੀ ਬੀਬੀ ਜੋਗਿੰਦਰ ਕੌਰ ਹੱਥ ਵਿੱਚ ਤੀਰ ਲੈ ਕੇ ਸਭ ਜੱਥੇ ਦੀ ਅਗਵਾਈ ਕਰਦੀ ਸੀ। ਐਵੇਂ ਚਮਕਾਰੇ ਮਾਤਰ ਜੋ ਉਹਨਾਂ ਦੇ ਚਲਕਾਰੇ ਦਾ ਨਜ਼ਾਰਾ ਦੇਖਿਆ ਉਹ ਝੱਲਿਆ ਨਾ ਗਿਆ। ਗੱਲ ਕੀ, ਇੱਕ ਉਮਡੇ ਹੋਏ ਦਰਿਆ ਦੀ ਨਿਆਈ ਸਾਰੀਆਂ ਫੌਜਾਂ ਕੀਰਤਨ ਕਰਦੀਆਂ ਗੁਰਦੁਆਰੇ ਦੇ ਨਿਕਟ ਪਹੁੰਚੀਆਂ। ਇੱਥੇ ਹੋਰ ਵੀ ਹਜ਼ਾਰਾਂ ਸੰਗਤਾਂ ਨਾਲ ਰਲ ਗਈਆਂ। ਅੱਗੇ ਨਿਹੰਗ ਸਿੰਘਾਂ ਦੇ ਪਹਿਰੇ ਲੱਗੇ ਹੋਏ, ਲੰਮੇ ਲੰਮੇ ਤੀਰ ਤੇ ਨੰਗੀਆਂ ਸ੍ਰੀ ਸਾਹਿਬਾਂ ਉਹਨਾਂ ਦੇ ਹੱਥੀਂ ਫੜੀਆਂ ਹੋਈਆਂ। ਪਾਪੀਆਂ ਦੇ ਹਿਰਦੇ ਵਿੱਚ ਪਾਪ ਸਮਾ ਚੁੱਕੇ ਸਨ। ਫੋਕੀਆਂ ਟਾਰਾਂ ਹੀ ਮਾਰਦੇ ਸਨ ਕਿ ਅਸੀਂ ਅੰਦਰ ਯਾਤਰਾ ਕਰਨ ਨਹੀਂ ਜਾਣ ਦੇਣਾ। ਪਰ ਪ੍ਰੇਮ ਉਤਸ਼ਾਹ ਦੇ ਹੜਾਂ ਆਇਆਂ ਨੂੰ ਕੌਣ ਰੋਕੇ? ਵਾਜੇ ਨਾਲ ਕੀਰਤਨ ਹੋ ਰਿਹਾ ਸੀ। ਆਵਾਜ਼ ਆਈ, ਕੀਰਤਨ ਕਰਦੇ ਅੰਦਰ ਚਲੋ। ਇੱਕ ਮਨ ਚਲੇ ਬੜੀ ਡੀਲ ਡੋਲ ਵਾਲੇ ਨਿਹੰਗ ਸਿੰਘ ਨੇ ਦਾਸ ਦੀ ਗਰਦਨ ਵੱਲ ਤੀਰ ਚਲਾਇਆ। ਗੁਰੂ ਦੀ ਨੇਤ ਐਸੀ ਹੋਈ ਕਿ ਉਹ ਤੀਰ ਨਹੀਂ ਲੱਗਿਆ। ਮੇਰੇ ਨਾਲ ਹੀ ਭਾਈ ਸੁਰਜਨ ਸਿੰਘ ਨੇ ਹੱਥ ਨਾਲ ਬੋਚ ਲਿਆ। ਤੀਰ ਦੀ ਮੁਖੀ ਉਹਨਾਂ ਦੇ ਹੱਥ ਵਿੱਚ ਲੱਗ ਕੇ ਲਹੂ ਲੁਹਾਨ ਕਰ ਗਈ। ਆਮ ਦੇਖਣ ਵਾਲਿਆਂ ਨੂੰ ਇਹੋ ਪ੍ਰਤੀਤ ਹੋਵੇ ਕਿ ਖੂਨ ਹੋ ਗਿਆ ਹੈ। ਨਿਹੰਗ ਸਿੰਘ ਵੀ ਤਹਿਕ ਗਏ ਕਿ ਸਾਥੋਂ ਖੂਨ ਹੋ ਗਿਆ ਹੈ। ਖੂਨ ਹੋਇਆ ਨਹੀਂ ਸੀ, ਖੂਨ ਵਗਿਆ ਸੀ। ਇਸ ਨੌਬਤ ਨੂੰ ਦੇਖ ਕੇ ਬੀਬੀ ਜੋਗਿੰਦਰ ਕੌਰ ਸ਼ੇਰਨੀ ਵਾਂਗ ਕੁੱਦ ਕੇ ਅੱਗੇ ਗਈ ਅਤੇ ਉਸ ਰਿਸ਼ਟ ਪੁਸ਼ਟ ਨਿਹੰਗ ਤੋਂ ਤੀਰ ਖੋ ਲਿਆ। ਵੰਗਾਰ ਕੇ ਆਖਿਆ, ਦੁਸ਼ਟਾ, ਤੈਨੂੰ ਗੁਰਦੁਆਰਾ ਸਾਹਿਬ ਦਾ ਭੈ ਨਹੀਂ, ਸੰਗਤ ਦਾ ਭੈ ਨਹੀਂ ਜੋ ਵੀਰਾਂ ਤੇ ਤੀਰ ਚਲਾ ਰਹੇ ਹੋ? ਇਸ ਦਲੇਰ ਬੱਚੀ ਦੀ ਦਲੇਰਾਨਾ ਨਜ਼ੀਰ ਦੇਖ ਕੇ ਸਾਰੇ ਸਿੰਘ ਪੁਜਾਰੀਆਂ ਉੱਤੇ ਜਾ ਪਏ ਅਤੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅਸੀਂ ਕੀਰਤਨ ਕਰਦੇ ਕਰਦੇ ਅੰਦਰ ਪਹੁੰਚ ਗਏ। ਨਿਹੰਗ ਸਿੰਘ ਸਭ ਭੱਜ ਗਏ। ਉਹਨਾਂ ਦੇ ਸ਼ਸਤਰ ਬਸਤਰ ਜਥੇ ਦੇ ਕਾਬੂ ਵਿੱਚ ਰਹੇ। ਅਸੀਂ ਕੀਰਤਨ ਕਰਦਿਆਂ ਪਰਕਰਮਾ ਕੀਤੀ ਅੰਦਰਲੀ ਵੀ ਤੇ ਬਾਹਰਲੀ ਵੀ। ਸੋਦਰ ਦਾ ਸਮਾਂ ਹੋ ਗਿਆ ਸੀ ਸਨਮੁਖ ਖਲੋ ਕੇ ਕੀਰਤਨ ਕਰਨ ਲਈ ਜੱਥਾ ਜੁੱਟ ਗਿਆ। ਬੀਬੀ ਜੋਗਿੰਦਰ ਕੌਰ ਜੀ ਨੇ ਪ੍ਰੇਮ ਪਰਾਇਣ ਹੋ ਕੇ ਔਰ ਬੜੀ ਸੂਰਬੀਰਤਾ ਨਾਲ ਬੇਨਤੀ ਕੀਤੀ ਕਿ ਅੱਜ ਸਾਰੀ ਚੁਪਈ ਦਾ ਕੀਰਤਨ ਕੀਤਾ ਜਾਵੇ। ਸਾਰੀ ਚੁਪਈ ਦਾ ਕੀਰਤਨ ਹੀ ਹੋਇਆ, ਬੜੇ ਅਗਾਧ ਬੋਧ ਆਨੰਦ ਦੇ ਛਾਂਦੇ ਛਕੇ। ਮਗਨ ਆਨੰਦ ਹੋ ਕੇ ਸਾਰੇ ਜੱਥੇ ਨੇ ਉੱਥੇ ਹੀ ਕੀਰਤਨ ਕੀਤਾ। ਉੱਧਰ ਪੁਜਾਰੀਆਂ ਤੇ ਨਿਹੰਗ ਸਿੰਘਾਂ ਭਾਜੜ ਖਾ ਕੇ ਰੋਪੜ ਅੰਬਾਲੇ ਆਦਿ ਵੱਡੇ ਅਫਸਰਾਂ ਨੂੰ ਤਾਰਾਂ ਦੇ ਦਿੱਤੀਆਂ ਕਿ ਇੱਥੇ ਡਾਕੂ ਆ ਪਏ, ਸਾਡੀ ਸੰਭਾਲ ਕਰੋ। ਇਹ ਸੁਣ ਕੇ ਅਸੀਂ ਤਾਰਾਂ ਦੀ ਕੋਈ ਪਰਵਾਹ ਨਾ ਕੀਤੀ। ਬੜੀ ਪ੍ਰਸੰਨਤਾ ਨਾਲ ਪਹਿਲੀ ਯਾਤਰਾ ਅੰਦਰਲੀ ਪਰਿਕਰਮਾ ਦੀ ਖੂਬ ਰੰਗਾਂ ਵਿੱਚ ਹੋਈ। ਪ੍ਰਬੰਧਕ ਜਨ ਬੜੇ ਕੰਪਾਏ ਮਾਨ ਹੋਏ। ਕਤਲਗੜ੍ਹ ਸਾਹਿਬ ਗੁਰਦੁਆਰੇ ਦੀ ਚਰਨ ਰਾਜ ਵਿੱਚ ਸ੍ਰੀ ਆਸਾ ਦੀ ਵਾਰ ਦਾ ਸਮਾਗਮ ਸੱਜ ਗਿਆ ਅੰਮ੍ਰਿਤ ਵੇਲੇ। ਜਿਸ ਵੇਲੇ ਕੀਰਤਨ ਦਾ ਭੋਗ ਅਜੇ ਪਿਆ ਨਹੀਂ ਸੀ, 11 ਵਜੇ ਦੇ ਕਰੀਬ ਸੰਗੀਨਾਂ ਬੰਦੂਕਾਂ ਵਾਲੀਆਂ ਪੁਲਿਸ ਦੀਆਂ ਗਾਰਦਾਂ ਰੋਪੜ ਤੋਂ ਆ ਚੜੀਆਂ। ਉਹਨਾਂ ਦਾ ਇੰਚਾਰਜ ਗੋਰਾ ਕੈਪਟਨ, ਇੱਕ ਇੰਸਪੈਕਟਰ ਮੁਸਲਮਾਨ, ਇੱਕ ਸਮਾਜੀ ਮੈਜਿਸਟਰੇਟ ਨਾਲ ਸਮਾਗਮ ਦੇ ਲਾਗੇ ਸਕੂਲ ਵਿੱਚ ਜਾ ਉਤਰੇ। ਉੱਥੋਂ ਸੰਦੇਸ਼ਾ ਆਇਆ ਕਿ ਸਾਹਿਬ ਭਾਈ ਰਣਧੀਰ ਸਿੰਘ ਨੂੰ ਬੁਲਾਉਂਦੇ ਹਨ। ਸਾਡੇ ਮੁੱਖੋਂ ਨਿਕਲਿਆ, ਕੋਈ ਸੜਾ ਸਾਹਿਬ ਹੈ ਨਹੀਂ ਸਿਵਾਏ ਗੁਰੂ ਗੋਬਿੰਦ ਸਿੰਘ ਜੀ ਦੇ। ਉਸ ਵੇਲੇ ਬੀਬੀ ਜੋਗਿੰਦਰ ਕੌਰ ਬੋਲੀ, ਇਹਨਾਂ ਕੱਚੇ ਪਿੱਲੇ ਸੜੇ ਸਾਹਿਬਾਂ ਪਾਸ ਸਿੰਘ ਨੂੰ ਜਾਣ ਦੀ ਕੋਈ ਲੋੜ ਨਹੀਂ। ਆਸਾ ਜੀ ਦੀ ਵਾਰ ਦਾ ਭੋਗ ਪਿਆ। ਇਸੇ ਸਮੇਂ ਚਮਕੌਰ ਸਾਹਿਬ ਦੇ ਕਮਜ਼ੋਰ ਦਿਲ ਰਈਸ ਤੇ ਚੌਧਰੀ ਸਕੂਲੇ ਜਾ ਹਾਜ਼ਰ ਹੋਏ। ਉੱਥੇ ਸਫਾਈ ਦਾ ਮੇਜਰਨਾਮਾ ਬਣਾਉਣ ਲੱਗੇ। ਉਹਨਾਂ ਮੇਜਰਨਾਮਾ ਬਣਾ ਲਿਆ ਸੀ, ਦਸਖਤ ਕਰਵਾਉਣ ਲੱਗੇ ਸਨ ਕਿ ਇਸ ਪਾਸਿਓਂ ਕੁਛ ਪ੍ਰਤਿਸ਼ਠਿਤ ਸੱਜਣ ਚਮਕੌਰ ਸਾਹਿਬ ਦੇ ਨਿਵਾਸੀ ਤੇ ਬਹਿਲੋਲਪੁਰ ਵਾਲੇ ਸਰਦਾਰ ਜਦ ਦਸਖਤ ਕਰਨ ਲੱਗੇ ਤਾਂ ਇੱਕ ਦਿਲ ਚੱਲੇ ਸਿੱਖ ਵਕੀਲ ਨੇ ਵੰਗਾਰ ਕੇ ਸਰਕਾਰੀ ਅਫਸਰਾਂ ਨੂੰ ਆਖਿਆ, ਇਹਨਾਂ ਦੇ ਦਸਖਤਾਂ ਨੂੰ ਕਿਸਨੇ ਪੁੱਛਣਾ ਹੈ? ਝਗੜਾ ਤਾਂ ਬਾਹਰੋਂ ਆਈਆਂ ਸੰਗਤਾਂ ਦਾ ਹੈ, ਉਹਨਾਂ ਨੂੰ ਸਹਿਮਤ ਕੀਤੇ ਬਗੈਰ ਤੁਹਾਡਾ ਕੋਈ ਫੈਸਲਾ ਨਹੀਂ ਹੋ ਸਕਦਾ। ਦੀਵਾਨ ਦਾ ਭੋਗ ਪੈ ਚੁੱਕਾ ਸੀ। ਜਥੇ ਦੇ ਸਿੰਘਾਂ ਨੂੰ ਪਤਾ ਗਿਆ ਇਹ ਸਮਝ ਕੇ ਕਿ ਕੋਈ ਕੱਚਾ ਪਿੱਲਾ ਫੈਸਲਾ ਨਾ ਕਰਾ ਦੇਣ, ਅਸੀਂ ਆਤਮਕ ਰੰਗਾਂ ਵਿੱਚ ਹੀ ਹਲੂਣੇ ਲੈਂਦੇ ਸਕੂਲ ਦੇ ਹਾਤੇ ਵਿੱਚ ਜਾ ਵੜੇ। ਜਾਂਦਿਆਂ ਹੀ ਜੈਕਾਰਾ ਗਜਾਇਆ ਤਾਂ ਗੋਰਾ ਤੇ ਸਣੇ ਅਫਸਰਾਂ ਦੇ ਸਭ ਖੜੇ ਹੋ ਗਏ। ਸਾਨੂੰ ਬੈਠਣ ਲਈ ਕੁਰਸੀਆਂ ਪੇਸ਼ ਕੀਤੀਆਂ ਗਈਆਂ। ਉਧਰ ਨਜ਼ਰ ਮਾਰ ਕੇ ਅਸੀਂ ਦੇਖਿਆ ਸਾਰੇ ਨਿਹੰਗ ਸਿੰਘਾਂ ਦਾ ਜੱਥਾ ਬਣਿਆ ਤਣਿਆ ਭੂੰਜੇ ਬੈਠਾ ਰੁੱਲੇ। ਸਾਥੋਂ ਇਹ ਬੇਅਦਬੀ ਨਾ ਸਹਾਰੀ ਗਈ। ਅਸੀਂ ਆਖਿਆ, ਬੜੇ ਸ਼ਰਮ ਦੀ ਗੱਲ ਹੈ ਕਿ ਗੁਰੂ ਘਰ ਦੀਆਂ ਲਾਡਲੀਆਂ ਫੌਜਾਂ ਤਾਂ ਭੁੰਜੇ ਰੁੱਲਣ, ਅਸੀਂ ਕਿਸ ਮੂੰਹ ਨਾਲ ਕੁਰਸੀਆਂ ਤੇ ਬੈਠੀਏ। ਅਸੀਂ ਨਿਹੰਗ ਸਿੰਘਾਂ ਨੂੰ ਆਖਿਆ, ਤੁਸੀਂ ਆਪਣੀ ਇਸ ਜ਼ਿਲਤ ਨੂੰ ਮਹਿਸੂਸ ਨਹੀਂ ਕਰਦੇ? ਸਾਡੇ ਇਸ ਤਰ੍ਹਾਂ ਕਹਿਣ ਤੇ ਸਭਨਾਂ ਨੂੰ ਬੈਂਚਾਂ ਤੇ ਬਿਠਾ ਦਿੱਤਾ। ਗੋਰੇ ਕਪਤਾਨ ਨੇ ਬੜੀ ਹਲੇਮੀ ਨਾਲ ਦਾਸ ਨੂੰ ਆਖਿਆ, ਇਹ ਸਮਝੌਤੇ ਦਾ ਮੇਜਰਨਾਮਾ ਹੈ, ਇਸ ਉੱਤੇ ਦਸਖਤ ਕਰ ਦਿਓ। ਅਸੀਂ ਆਖਿਆ, ਪਹਿਲਾਂ ਪੜ੍ਹ ਕੇ ਸੁਣਾਓ। ਪੜ੍ਹ ਕੇ ਸੁਣਾਇਆ ਤਾਂ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ, ਇਲਾਕੇ ਦੀਆਂ ਤੇ ਬਾਹਰਲੀਆਂ ਸੰਗਤਾਂ ਸਭ ਹੋਲਾ ਮਹੱਲਾ ਕੱਢਣਗੀਆਂ ਤੇ ਯਾਤਰਾ ਕਰਨਗੀਆਂ, ਪਰ ਗੁਰਦੁਆਰੇ ਕਤਲਗੜ੍ਹ ਦੀ ਬਾਹਰਲੀ ਯਾਤਰਾ ਹੀ ਖੁੱਲ੍ਹੀ ਹੋ ਸਕੇਗੀ। ਅੰਦਰਲੀ ਪਰਿਕਰਮਾ ਕਰਨ ਲਈ ਇੱਕ ਇੱਕ ਸਿੰਘ ਜਾਵੇਗਾ, ਪਰੰਤੂ ਜਿਸ ਸਿੰਘ ਤੇ ਇਹ ਸ਼ੱਕ ਕੀਤਾ ਜਾਏਗਾ ਕਿ ਇਹ ਚੂੜਾ ਹੈ, ਉਸਨੂੰ ਅੰਦਰ ਨਹੀਂ ਜਾਣ ਦਿੱਤਾ ਜਾਏਗਾ। ਇਹ ਗੱਲ ਸੁਣਨ ਸਾਰ ਹੀ ਉਹ ਮੇਜਰਨਾਮਾ ਉਸਦੇ ਹੱਥੋਂ ਖੋ ਕੇ ਮੈਂ ਪਾੜ ਸੁੱਟਿਆ ਤੇ ਪੈਰਾਂ ਹੇਠ ਮਲ ਦਿੱਤਾ। ਗੋਰਾ ਕਪਤਾਨ ਘਬਰਾ ਕੇ ਕਹਿਣ ਲੱਗਾ, ਯੇ ਕਿਆ? ਮੈਂ ਉੱਤਰ ਦਿੱਤਾ, ਤੁਸੀਂ ਫਸਾਦ ਕਰਾਉਣ ਆਏ ਹੋ ਕਿ ਮਿਟਾਉਣ ਆਏ ਹੋ? ਉਸਨੇ ਆਖਿਆ ਕਿ ਅਸੀਂ ਤਾਂ ਮਿਟਾਉਣ ਲਈ ਆਏ ਹਾਂ। ਅਸੀਂ ਉਸਨੂੰ ਯਕੀਨ ਦਿਵਾ ਦਿੱਤਾ ਕਿ ਪਿਛਲਾ ਫਿਕਰਾ ਤਾਂ ਫਸਾਦ ਦਾ ਘਰ ਹੈ, ਕਿਉਂਕਿ ਸ਼ਰਾਰਤੀ ਬੇਅਣਖੇ ਐਵੇਂ ਕਿਸੇ ਵੱਲ ਇਸ਼ਾਰਾ ਕਰਾ ਦੇਣਗੇ ਕਿ ਇਹ ਚੂੜਾ ਹੈ ਤਾਂ ਕੌਣ ਇਸ ਗੱਲ ਨੂੰ ਬਰਦਾਸ਼ਤ ਕਰੇਗਾ। ਅਸਲ ਅੰਤਰੀਵੀ ਸ਼ਰਾਰਤ ਦਾ ਤੁਹਾਨੂੰ ਪਤਾ ਹੀ ਨਹੀਂ। ਉਸ ਦੇ ਪੁੱਛਣ ਤੇ ਅਸੀਂ ਆਖਿਆ, ਅਬ ਪਤਾ ਲੱਗ ਜਾਤਾ ਹੈ। ਮੈਂ ਉਸੇ ਗੋਰੇ ਕਪਤਾਨ ਨੂੰ ਆਖਿਆ, ਮਲੂਮ ਹੁੰਦਾ ਹੈ ਕਿ ਤੂੰ ਬਿਲਕੁਲ ਨਵਾਂ ਅਫਸਰ ਹੈ, ਤੈਨੂੰ ਇੱਥੇ ਦੇ ਹਾਲਾਤ ਦਾ ਪਤਾ ਨਹੀਂ। ਤੇਰੇ ਮਾਤਹਿਤ ਅਫਸਰ ਹੀ ਫਸਾਦ ਕਰਵਾ ਕੇ ਤੇਰੇ ਸਿਰ ਮੜ ਦੇਣਗੇ। ਉਹ ਗੋਰਾ ਜੋਸ਼ ਵਿੱਚ ਕੁਝ ਬੋਲਣ ਲੱਗਾ ਸੀ, ਪਰ ਮੈਂ ਆਖਿਆ, ਠਹਿਰੀਏ। ਸਮਾਜੀ ਮੈਜਿਸਟ੍ਰੇਟ ਨੂੰ ਮੈਂ ਪੁੱਛਿਆ, ਆਪ ਦਾ ਕੀ ਮਜ਼ਹਬ ਹੈ? ਉਸਨੇ ਆਖਿਆ, ਮੈਂ ਆਰੀਆ ਸਮਾਜੀ ਹਾਂ। ਮੈਂ ਕਿਹਾ, ਆਰੀਆ ਸਮਾਜੀ ਜੋ ਸ਼ੁੱਧੀ ਕਰਦੇ ਹਨ, ਉਸ ਤੋਂ ਸ਼ੁੱਧ ਕੀਤੇ ਚੂੜੇ ਚਮਾਰ ਆਦਿਕ ਤੁਹਾਡੇ ਮੰਦਰਾਂ ਵਿੱਚ ਖੁੱਲੇ ਆ ਜਾ ਸਕਦੇ ਹਨ ਕਿ ਨਹੀਂ? ਮੈਜਿਸਟ੍ਰੇਟ, ਹਾਂ ਜੀ, ਖੁੱਲੇ ਆ ਜਾ ਸਕਦੇ ਹਨ। ਫਿਰ ਮੁਸਲਮਾਨ ਅਫਸਰ ਨੂੰ ਪੁੱਛਿਆ, ਤੁਹਾਡਾ ਮਜ਼ਹਬ ਕੀ ਹੈ? ਇੰਸਪੈਕਟਰ ਮੁਸਲਮਾਨ, ਮੈਂ, ਆਪ ਜਿਨ੍ਹਾਂ ਨੂੰ ਕਲਮਾ ਪੜਾਉਂਦੇ ਹੋ ਉੱਥੇ ਚੂੜੇ ਚਮਾਰ ਦਾ ਵਿਤਕਰਾ ਰੱਖਦੇ ਹੋ, ਤੇ ਕੀ ਚੂੜੇ ਚਮਾਰ ਕਲਮਾ ਪੜ੍ਹ ਕੇ ਮਸਜਿਦ ਵਿੱਚ ਜਾ ਸਕਦੇ ਹਨ? ਇੰਸਪੈਕਟਰ, ਹਾਂ, ਜਾ ਸਕਦੇ ਹਨ। ਗੋਰੇ ਨੂੰ ਪੁੱਛਿਆ, ਤੁਹਾਡਾ ਮਜ਼ਹਬ ਕੀ ਹੈ? ਗੋਰਾ ਈਸਾਈ, ਮੈਂ, ਜਦ ਤੁਸੀਂ ਬੈਪਟਾਈਜ਼ ਕਰਦੇ ਹੋ ਅਰਥਾਤ ਬਿਪਤਸਮਾ ਦਿੰਦੇ ਹੋ, ਕੀ ਤੁਸੀਂ ਜ਼ਾਤ ਪਾਤ ਦਾ ਖਿਆਲ ਕਰਦੇ ਹੋ? ਗੋਰਾ, ਨਹੀਂ। ਇਸੇ ਤਰ੍ਹਾਂ ਸਾਡਾ ਅੰਮ੍ਰਿਤ ਹਜ਼ਾਰ ਗੁਣਾ ਪਵਿੱਤਰ ਕਰਨ ਦੀ ਸ਼ਕਤੀ ਰੱਖਦਾ ਹੈ। ਗੋਰੇ ਕਪਤਾਨ ਦੀਆਂ ਅੱਖਾਂ ਖੁੱਲ੍ਹ ਗਈਆਂ। ਸਮਾਜੀ ਅਫਸਰ ਨੇ ਕਪਤਾਨ ਨੂੰ ਇਹ ਪੱਟੀ ਪੜਾਈ ਕਿ ਇਹ ਪੁਜਾਰੀਆਂ ਦੀ ਜਾਇਦਾਦ ਹੈ, ਇਸ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਇਸ ਉੱਤੇ ਫੇਰ ਬਹਿਸ ਹੋਈ। ਮੈਂ ਫੇਰ ਪ੍ਰੋਟੈਸਟ ਕੀਤਾ। ਅਸੀਂ ਜਵਾਬ ਦਿੱਤਾ ਕਿ ਮਹੱਲਾ ਨਿਕਲੇਗਾ ਤੇ ਜਿਹੜਾ ਫਸਾਦ ਕਰੇਗਾ ਉਸਨੂੰ ਪਕੜੋ। ਜਦੋਂ ਸੰਗਤਾਂ ਨੂੰ ਸਾਰੀ ਗੱਲ ਦੱਸੀ ਤਾਂ ਕਮਜ਼ੋਰ ਪ੍ਰਬੰਧਕ ਤਾਂ ਕੰਬਣ ਲੱਗੇ, ਪਰ ਸੰਗਤਾਂ ਵਿੱਚ ਬੜਾ ਜੋਸ਼ ਆਇਆ। ਓੜਕ ਮਾਸਟਰ ਚੰਦਾ ਸਿੰਘ ਦੇ ਫੈਸਲੇ ਅਨੁਸਾਰ 11 ਸੱਜਣਾਂ ਦੀ ਚੋਣ ਹੋਈ, ਉਹਨਾਂ ਦਾ ਫੈਸਲਾ ਅਟਲ ਮੰਨਿਆ ਜਾਵੇ। ਇਹ ਗੜੀ ਸਾਹਿਬ ਜਾ ਕੇ ਗੁਰਮਤਾ ਕਰਨ ਲੱਗੇ। ਉਹਨਾਂ ਨੇ ਪ੍ਰਬੰਧਕਾਂ ਨਾਲ ਫੈਸਲਾ ਕੀਤਾ ਕਿ ਐਤਕੀ ਸਾਲ ਜਾਣ ਦਿਓ, ਅਗਲੇ ਸਾਲ ਪ੍ਰਬੰਧ ਕਰਾਂਗੇ। ਇਸ ਸਮੇਂ ਬਾਬੂ ਵੀਰ ਸਿੰਘ ਹੋਰਾਂ ਦਾ ਭਰਾਤਾ ਹੇਠੋਂ ਆਇਆ ਅਤੇ ਕਹਿਣ ਲੱਗਾ, ਤੁਸੀਂ ਨਿਗਰ ਦੀ ਕਲਾ ਵਿੱਚ ਕਿਉਂ ਜਾਂਦੇ ਹੋ? ਮੈਂ ਹੁਣੇ ਹੀ ਸਕੂਲੋਂ ਆਇਆ ਹਾਂ। ਅਫਸਰ ਬਹੁਤ ਘਾਬਰੇ ਹੋਏ ਸਨ। ਉਹਨਾਂ ਨੇ ਗੁਰਦੁਆਰੇ ਦੇ ਮੋਹਿਤਮਿਮ ਸਰਦਾਰ ਨੂੰ ਬੁਲਾ ਭੇਜਿਆ ਹੈ। ਅਸੀਂ ਪਲੀਡਰ ਸਾਹਿਬ ਨੂੰ ਆਖਿਆ ਕਿ ਉਸ ਸਰਦਾਰ ਨੂੰ ਪਹਿਲਾਂ ਸਾਡੇ ਪਾਸ ਲਿਆਓ। ਉਹਨਾਂ ਨੇ ਸਰਦਾਰ ਨੂੰ ਸਹੀ ਬਿਆਨ ਦੇਣ ਲਈ ਪ੍ਰੇਰਣਾ ਕੀਤੀ। ਉਹ ਸਰਦਾਰ ਸਾਹਿਬ ਪਾਸ ਗਿਆ ਤਾਂ ਸਾਹਿਬ ਨੇ ਪੁੱਛਿਆ ਕਿ ਗੁਰਦੁਆਰਾ ਕਿਸਕਾ? ਸਰਦਾਰ, ਪੰਥ ਕਾ। ਸਾਹਿਬ, ਆਪ ਕੌਣ ਹੋ? ਸਰਦਾਰ, ਮੈਂ ਪੰਥ ਕਾ ਸੇਵਾਦਾਰ ਹੂੰ। ਗੋਰਾ, ਯੇ ਪੁਜਾਰੀ ਕੌਣ ਹੈ? ਸਰਦਾਰ, ਇਹ ਮੇਰੇ ਨੌਕਰ ਹਨ। ਫੈਸਲਾ ਸੰਗਤ ਦੇ ਹੱਕ ਵਿੱਚ ਹੋ ਗਿਆ। ਗੋਰਾ ਵੀ ਹੋਲੇ ਮਹੱਲੇ ਵਿੱਚ ਸ਼ਾਮਲ ਹੋਇਆ। ਬੜੀ ਸੱਜ ਧੱਜ ਨਾਲ ਮਹੱਲਾ ਨਿਕਲਿਆ। ਇਹ ਗੁਰਦੁਆਰਿਆਂ ਉੱਤੇ ਪੰਥਕ ਕਬਜ਼ੇ ਦੀ ਪਹਿਲੀ ਫਤਿਹ ਸੀ ਤੇ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲੀ ਘਟਨਾ ਸੀ। ਸ੍ਰੀ ਬੀਬੀ ਜੋਗਿੰਦਰ ਕੌਰ ਗੁਰੂ ਘਰਦਿਆਂ ਉਹਨਾਂ ਸਿੰਘਾਂ ਅਤੇ ਭੁਜੰਗਣਾਂ ਦੀ ਜਿਉਂਦੀ ਜਾਗਦੀ ਮਿਸਾਲ ਸੀ ਜੋ ਪੁਰਾਤਨ ਸਮੇਂ ਵਿੱਚ ਸਿੰਘਾਂ ਵੀਰਾਂ ਦੇ ਨਾਲ ਚੜ੍ਹਦੀ ਕਲਾ ਵਿੱਚ ਮੋਢੇ ਨਾਲ ਮੋਢਾ ਡਾਹ ਕੇ ਯੁੱਧ ਕਰਕੇ ਨਿਹਾਲ ਹੁੰਦੀਆਂ ਸਨ। ਸ੍ਰੀ ਬੀਬੀ ਜੋਗਿੰਦਰ ਕੌਰ ਜੀ ਦਾ ਜੁੱਸਾ ਤੇ ਜਬਾ ਬੜੇ ਰੋਬਦਾਬ ਵਾਲਾ ਸੀ। ਜਦੋਂ 1915 ਵਿੱਚ ਜੱਥੇ ਦੇ ਉੱਗੇ ਉੱਗੇ ਮੁਰਹਲੀ ਸਿੰਘ ਲਾਹੌਰ ਸਾਜਿਸ਼ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਅਤੇ ਇਸ ਬੀਬੀ ਜੀ ਦੇ ਪਤੀ ਭਾਈ ਸੁਰਜਨ ਸਿੰਘ ਜੀ ਦੇ ਗ੍ਰਿਫਤਾਰੀ ਵਾਰੰਟ ਵੀ ਨਿਕਲ ਗਏ ਤਾਂ ਪੁਲਿਸ ਕਰਮਚਾਰੀ ਚੜ੍ਹ ਕੇ ਪਿੰਡ ਗੁੱਜਰਵਾਲ ਵਿਖੇ ਭਾਈ ਸੁਰਜਨ ਸਿੰਘ ਦੀ ਤਲਾਸ਼ੀ ਲੈਣ ਆਏ। ਭਾਈ ਸੁਰਜਨ ਸਿੰਘ ਜੀ ਉਸ ਵਕਤ ਘਰ ਨਹੀਂ ਸਨ। ਬੀਬੀ ਜੋਗਿੰਦਰ ਕੌਰ ਆਪਣੇ ਘਰ ਬਾਹਰ ਦੇ ਬੂਹੇ ਨੂੰ ਜਿੰਦਾ ਲਾ ਕੇ ਪੁਲਿਸ ਆਉਂਦੀ ਨੂੰ ਸ਼ੇਰਨੀ ਵਾਂਗੂ ਡਟ ਕੇ ਬੂਹੇ ਅੱਗੇ ਖਲੋ ਗਈ ਅਤੇ ਪੁਲਿਸ ਕਰਮਚਾਰੀਆਂ ਨੂੰ ਵੰਗਾਰ ਕੇ ਕਿਹਾ, ਤੁਸੀਂ ਮੇਰੇ ਪਤੀ ਦੇ ਘਰ ਆਏ ਬਿਨਾਂ ਤਲਾਸ਼ੀ ਨਹੀਂ ਲੈ ਸਕਦੇ। ਖਬਰਦਾਰ, ਦੂਰ ਖੜੇ ਹੋ ਜਾਓ, ਨੇੜੇ ਨਹੀਂ ਆਉਣਾ, ਨਹੀਂ ਤਾਂ ਕੋਈ ਸਾਕਾ ਵਰਤ ਜਾਏਗਾ। ਸੀਸ ਤੇ ਸਜੀ ਨੀਲੀ ਦਸਤਾਰ ਨਾਲ ਕਿਰਪਾਨ ਹੱਥ ਵਿੱਚ ਲੈ ਕੇ ਬੀਬੀ ਹੋਰੀ ਬੜੇ ਜਲਾਲ ਵਿੱਚ ਖੜੇ ਝੂਮ ਰਹੇ ਸਨ। ਦੇਖ ਕੇ ਪੁਲਿਸ ਵਾਲਿਆਂ ਦਾ ਹੀਆ ਨਹੀਂ ਪਿਆ ਕਿ ਅੱਗੇ ਵੱਧ ਸਕਣ। ਕਾਨੂੰਨ ਵੀ ਉਹ ਘਰ ਦੇ ਮਰਦ ਦੀ ਗੈਰ ਹਾਜ਼ਰੀ ਵਿੱਚ ਤਲਾਸ਼ੀ ਨਹੀਂ ਲੈ ਸਕਦੇ ਸਨ, ਪਰ ਕਾਨੂੰਨ ਨੂੰ ਉਦੋਂ ਕੌਣ ਪੁੱਛਦਾ ਸੀ। ਹੁਣ ਵੀ ਪੁਲਿਸ ਵਾਲੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ। ਸਿਰਫ ਬੀਬੀ ਜੋਗਿੰਦਰ ਕੌਰ ਦਾ ਦਲੇਰਾਨਾ ਚੈਲੰਜ ਸੀ ਜਿਸ ਨੇ ਪੁਲਿਸ ਵਾਲਿਆਂ ਦੇ ਛੱਕੇ ਛੁਡਾ ਦਿੱਤੇ। ਨਹੀਂ ਤਾਂ ਹੋਰਨੀ ਥਾਵੀਂ ਪੁਲਿਸ ਵਾਲੇ ਕਈਆਂ ਘਰਾਂ ਦੀ ਤਲਾਸ਼ੀ ਲੈ ਚੁੱਕੇ ਸਨ ਅਤੇ ਘਰ ਦੇ ਮਾਲਕ ਦੀ ਅਦਮ ਮੌਜੂਦਗੀ ਵਿੱਚ ਉਹਨਾਂ ਦੇ ਘਰ ਦੀਆਂ ਤਲਾਸ਼ੀਆਂ ਲਈਆਂ। ਇਹ ਸਿਰਫ ਬੀਬੀ ਜੋਗਿੰਦਰ ਕੌਰ ਜੀ ਸਾਰਖੀਆਂ ਸਿੰਘਣੀਆਂ ਦੇ ਸੀਸ ਤੇ ਸਿਹਰਾ ਰਿਹਾ ਕਿ ਦੂ ਬਦੂ ਹੋ ਕੇ ਪੁਲਸੀ ਜਰਵਾਣਿਆਂ ਦੇ ਪੇਸ਼ ਆਈਆਂ ਪੁਲਿਸ ਦੇ ਮੂੰਹ ਮੋੜ ਦਿੱਤੇ। ਸ੍ਰੀ ਬੀਬੀ ਜੋਗਿੰਦਰ ਕੌਰ ਪਰਮਾਰਥੀ ਡਲਕਦੇ ਅਤੇ ਛਲਕਦੇ ਪ੍ਰੇਮ ਪਿਆਰ ਦਾ ਇੱਕ ਨਮੂਨਾ ਸਨ ਅਤੇ ਪ੍ਰੇਮ ਬੈਰਾਗ ਦੀ ਅਵਧੀ ਸਨ, ਕਿਉਂਕਿ ਨਾਮ ਦੀਆਂ ਚੜ੍ਹਦੀਆਂ ਕਲਾਂ ਵਿੱਚ ਚੜ੍ਹਨ ਵਾਲੀ ਇੱਕ ਅਲੌਕਿਕ ਰੂੜੀ ਰੂਹ ਸੀ। ਜਦੋਂ ਸ੍ਰੀ ਬੀਬੀ ਜੀ ਨੂੰ ਪਤਾ ਲੱਗਿਆ ਕਿ ਜਥੇ ਦੇ ਸਿੰਘ ਗ੍ਰਿਫਤਾਰ ਹੋਈ ਜਾਂਦੇ ਹਨ ਤਾਂ ਇਹਨਾਂ ਬੀਬੀ ਜੀ ਦੇ ਚਿੱਤ ਵਿੱਚ ਉਤਸ਼ਾਹ ਵਲਵਲਾ ਉੱਠਿਆ ਕਿ ਮੈਂ ਵੀ ਸਿੰਘ ਵੀਰਾਂ ਦੇ ਨਾਲ ਜਾ ਕੇ ਗ੍ਰਿਫਤਾਰ ਹੋ ਜਾਵਾਂ। ਭਾਈ ਸੁਰਜਨ ਸਿੰਘ ਜੀ ਇਸ ਬੀਬੀ ਦੇ ਪਤੀ ਚਾਹੇ ਗ੍ਰਿਫਤਾਰ ਨਹੀਂ ਹੋਏ ਸਨ, ਪਰ ਬਾਹਰ ਕਿਤੇ ਰਫੂ ਚੱਕਰ ਸਨ। ਉਹਨਾਂ ਦੇ ਘਰ ਆਇਆ ਬਿਨਾਂ ਉਹ ਆਪਣੇ ਇਸ ਵਲਵਲੇ ਵਾਲੇ ਉਤਸ਼ਾਹ ਨੂੰ ਸਿਰੇ ਚੜ੍ਹਨ ਲਈ ਅਸਮਰੱਥ ਸਨ। ਗੋਰਾ ਸ਼ਾਹੀ ਜ਼ੁਲਮੀ ਕਰਤੂਤਾਂ ਨੂੰ ਸੁਣ ਸੁਣ ਕੇ ਜੋ ਸਿੰਘਾਂ ਨਾਲ ਵਰਤੇ ਗਏ, ਸ੍ਰੀ ਬੀਬੀ ਜੀ ਦੇ ਚਿੱਤ ਦੀਆਂ ਲਹਿਰਾਂ ਦੂਣ ਸਮਾਈਆਂ ਹੋ ਰਹੀਆਂ ਸਨ। ਇੱਕ ਲਹਿਰ ਉਤਰਦੀ ਸੀ, ਦੂਜੀ ਚੜ੍ਹਦੀ ਸੀ। ਅਸੀਂ ਸਾਰੇ ਜੇਲ੍ਹਾਂ ਵਿੱਚ ਜਾ ਚੁੱਕੇ ਸੀ, ਸ੍ਰੀ ਭਾਈ ਸੁਰਜਨ ਸਿੰਘ ਜੀ ਅਜੇ ਬਾਹਰ ਹੀ ਵਿਚਰ ਰਹੇ ਸਨ। ਵਿਚਰਦੇ ਵਿਚਰਦੇ ਇੱਕ ਦਿਨ ਜਦੋਂ ਘਰ ਆਏ, ਆਉਂਦਿਆਂ ਨੂੰ ਹੀ ਸ਼ੇਰਦਿਲ ਸੁਪਤਨੀ ਨੇ ਆਪਣੇ ਪਤੀ ਜੀ ਨੂੰ ਆਖਿਆ, ਚਲੋ ਆਪਾਂ ਵੀ ਵੀਰਾਂ ਦੇ ਨਾਲ ਜੇਲ੍ਹ ਵਿੱਚ ਚੱਲੀਏ, ਅਸੀਂ ਬਾਹਰ ਰਹਿ ਕੇ ਕੀ ਲੈਣਾ ਹੈ। ਵੀਰ ਸੁਰਜਨ ਸਿੰਘ ਨੇ ਬੜਾ ਹੀ ਜ਼ੋਰ ਤਾਣ ਲਾ ਕੇ ਮਸੇ ਮਸੇ ਆਪਣੀ ਸੁਪਤਨੀ ਬੀਬੀ ਜੋਗਿੰਦਰ ਕੌਰ ਜੀ ਨੂੰ ਵਰਜਿਆ, ਪਰੰਤੂ ਆਪ ਖੁਦ ਹੀ ਜੇਲ੍ਹ ਨਿਮਿਤ ਆ ਹਾਜ਼ਰ ਹੋਏ। ਇਹ ਸਭ ਬੀਬੀ ਜੀ ਦੀ ਹੱਲਾਸ਼ੇਰੀ ਦਾ ਹੀ ਸਦਕਾ ਸੀ। ਸਾਡਾ ਮੁਕੱਦਮਾ ਉਦੋਂ ਲਾਹੌਰ ਜੇਲ੍ਹ ਵਿੱਚ ਹੀ ਚੱਲ ਰਿਹਾ ਸੀ। ਜੇਲ੍ਹ ਵਿੱਚ ਹੀ ਖਾਸ ਅਦਾਲਤ ਬਣਾਈ ਗਈ ਸੀ ਅਤੇ 3 ਜੱਜ ਮੁਕੱਦਮੇ ਦਾ ਫੈਸਲਾ ਕਰਨ ਲਈ ਮੁਕਰਰ ਸਨ, ਜਿਨ੍ਹਾਂ ਵਿੱਚੋਂ 2 ਕੱਟੜ ਤੇ ਮੁਤਸੱਬੀ ਗੋਰੇ ਸਨ, 1 ਝੋਲੀ ਚੁੱਕ ਦੇਸੀ ਜੱਜ ਸੀ। ਅੰਦਰ ਜੇਲ੍ਹ ਦੇ ਅਦਾਲਤ ਲੱਗ ਰਹੀ ਸੀ ਅਤੇ ਬਾਹਰ ਜੇਲ੍ਹ ਦੇ 4 ਚੁਫੇਰੇ ਪਹਿਰੇ ਲੱਗੇ ਹੋਏ ਸੀ ਕਿ ਅਚਾਨਕ ਹੀ ਜੇਲ੍ਹ ਦੇ ਦਰੋਗੇ ਅੱਗੇ ਆਪਣਾ ਆਪ ਆ ਪੇਸ਼ ਕੀਤਾ ਕਿ ਮੈਨੂੰ ਵੀ ਅੰਦਰ ਲੈ ਚੱਲੋ। ਸਬੱਬ ਨਾਲ ਉਸ ਸਮੇਂ ਜੇਲ੍ਹ ਦਾ ਸੁਪਰਡੈਂਟ ਵੀ ਜੇਲ੍ਹ ਦੇ ਬੂਹੇ ਅੱਗੇ ਆ ਵਿਚਰਿਆ। ਉਸਨੇ ਬੜੀ ਹੈਰਾਨਗੀ ਨਾਲ ਭਾਈ ਸੁਰਜਨ ਸਿੰਘ ਨੂੰ ਪੁੱਛਿਆ, ਤੂੰ ਕੌਣ ਏ ਤੇ ਕਿਉਂ ਆਇਆ ਏ? ਉਸਨੇ ਆਖਿਆ, ਮੇਰੇ ਨਾਲ ਦੇ ਵੀਰਾਂ ਤੇ ਅੰਦਰ ਮੁਕੱਦਮਾ ਚੱਲ ਰਿਹਾ ਹੈ, ਮੇਰੇ ਵਾਰੰਟ ਵੀ ਨਿਕਲੇ ਹੋਏ ਹਨ, ਸੋ ਮੈਨੂੰ ਵੀ ਅੰਦਰ ਲੈ ਚੱਲੋ। ਪਹਿਲਾਂ ਮੈਨੂੰ ਪਤਾ ਨਹੀਂ ਸੀ, ਜਦੋਂ ਪਤਾ ਹੋਇਆ ਮੈਂ ਇੱਧਰ ਨੂੰ ਤੁਰ ਪਿਆ। ਸੁਪਰਡੈਂਟ ਨੇ ਸਵਾਲ ਕੀਤਾ, ਪਹਿਲੋਂ ਤੈਨੂੰ ਕਿਸੇ ਘਰ ਵਾਲੇ ਨੇ ਵਰਜਿਆ ਨਾ ਕਿ ਤੂੰ ਕਿੱਥੇ ਜਾਣਾ ਏ? ਭਾਈ ਸੁਰਜਨ ਸਿੰਘ, ਮੇਰੇ ਘਰ ਹੋਰ ਕੋਈ ਨਹੀਂ ਸਿਵਾਏ ਇੱਕ ਸਿੰਘਣੀ ਤੋਂ। ਸੁਪਰਡੈਂਟ, ਕੀ ਤੈਨੂੰ ਉਸ ਸਿੰਘਣੀ ਨੇ ਨਾ ਹੋੜਿਆ? ਭਾਈ ਸੁਰਜਨ ਸਿੰਘ, ਸਗੋਂ ਉਸਨੇ ਹੀ ਮੈਨੂੰ ਜ਼ੋਰ ਦੇ ਕੇ ਆਪਣੀ ਹੱਥੀਂ ਤੋਰਿਆ। ਜੇਲ ਅਫਸਰ ਸਾਰੇ ਸੁਣ ਕੇ ਹੈਰਾਨ ਹੋ ਗਏ। ਉਧਰ ਭਾਈ ਸੁਰਜਨ ਸਿੰਘ ਜੀ ਨੂੰ ਜੇਲ ਦੇ ਅੰਦਰ ਸਾਡੇ ਪਾਸ ਲਿਆ ਕੇ ਹਾਜ਼ਰ ਕਰ ਦਿੱਤਾ। ਸਾਜਿਸ਼ ਦੇ ਮੁਕਦਮੇ ਭੁਗਤਾਵਣ ਹਾਰਾ ਬੜਾ ਅਫਸਰ ਮਿਸਟਰ ਸਕਾਟ ਚਾਹੁੰਦਾ ਸੀ ਕਿ ਹੱਥਕੜੀ ਲਗਾ ਕੇ ਮੁਲਜ਼ਮ ਨੂੰ ਅੰਦਰ ਲਿਜਾਇਆ ਜਾਵੇ, ਪਰ ਜੇਲ ਦੇ ਸੁਪਰਡੈਂਟ ਈ.ਐਲ. ਵਾਰਡ ਸਾਹਿਬ ਨੇ ਆਖਿਆ, ਤੁਹਾਨੂੰ ਖਿਆਲ ਨਹੀਂ ਆਉਂਦਾ ਜੋ ਮੁਲਜ਼ਮ ਆਪਣੇ ਆਪ ਹਾਜ਼ਰ ਹੋਇਆ ਉਸਨੂੰ ਹੱਥਕੜੀ ਲਾ ਕੇ ਸਿਰਫ ਆਪਣੀ ਕਮਜ਼ੋਰੀ ਜ਼ਾਹਰ ਕਰ ਰਹੇ ਹੋ। ਖੈਰ, ਜੋ ਭਾਣੇ ਵਰਤਣੇ ਸੀ ਵਰਤ ਗਏ। ਸਾਰਿਆਂ ਜਥੇ ਦੇ ਸਿੰਘਾਂ ਨੂੰ ਉਮਰ ਕੈਦਾਂ ਸੁਣਾਈਆਂ ਗਈਆਂ ਤੇ ਅਸੀਂ ਕੁਝ ਸਿੰਘ ਮੁਲਤਾਨ ਸੈਂਟਰਲ ਜੇਲ੍ਹ ਵਿੱਚ ਭੇਜੇ ਗਏ। ਵਿਸਥਾਰ ਪੂਰਵਕ ਹਾਲ ਦੇਖੋ ਜੇਲ੍ਹ ਚਿੱਠੀਆਂ ਵਿੱਚ। ਮੁਲਤਾਨ ਦੀ ਘਟਨਾ। ਭਾਈ ਸੁਰਜਨ ਸਿੰਘ ਜੀ ਵੀ ਸਾਡੇ ਨਾਲ ਮੁਲਤਾਨ ਜੇਲ੍ਹ ਵਿੱਚ ਕੈਦ ਕੀਤੇ ਹੋਏ ਸਨ, ਜੋ ਸਾਰੇ ਵੱਖਰੀਆਂ ਵੱਖਰੀਆਂ ਕਾਲ ਕੋਠੜੀਆਂ ਵਿੱਚ ਸਨ। ਸ੍ਰੀ ਬੀਬੀ ਜੋਗਿੰਦਰ ਕੌਰ ਜੀ ਮੁਲਤਾਨ ਸੈਂਟਰਲ ਜੇਲ੍ਹ ਵਿੱਚ ਮੁਲਾਕਾਤ ਕਰਨ ਆਏ। ਮੁਲਾਕਾਤ ਦੀ ਦਰਖਾਸਤ ਵਿੱਚ ਇਹ ਲਿਖਿਆ ਕਿ ਮੈਂ ਪਹਿਲਾਂ ਭਾਈ ਰਣਧੀਰ ਸਿੰਘ ਜੀ ਨੂੰ ਮਿਲਣਾ ਹੈ, ਪਿੱਛੋਂ ਆਪਣੇ ਪਤੀ ਭਾਈ ਸੁਰਜਨ ਸਿੰਘ ਦੀ ਮੁਲਾਕਾਤ ਕਰਨੀ ਹੈ। ਪਹਿਲੀ ਦਰਖਾਸਤ ਨਾ ਮਨਜ਼ੂਰ ਹੋਈ, ਦੂਜੀ ਭਾਈ ਸੁਰਜਨ ਸਿੰਘ ਜੀ ਦੀ ਮੁਲਾਕਾਤ ਵਾਲੀ ਮਨਜ਼ੂਰ ਹੋ ਗਈ। ਉਹਨਾਂ ਦੋਹਾਂ ਦੀ ਇਸ ਮੁਲਾਕਾਤ ਵੇਲੇ ਜੇਲ੍ਹ ਦੇ ਅਫਸਰ ਕਰਮਚਾਰੀਆਂ ਵਿੱਚੋਂ ਇੱਕ ਡਾਕਟਰ ਰਾਮ ਲਾਲ ਜੀ ਵੀ ਉੱਥੇ ਜਾ ਚੁੱਕੇ ਸਨ। ਜੋ ਮੁਲਾਕਾਤ ਦੀਆਂ ਗੱਲਾਂ ਬੀਬੀ ਜੋਗਿੰਦਰ ਕੌਰ ਵੱਲੋਂ ਹੋਈਆਂ, ਉਹਨਾਂ ਨੂੰ ਸੁਣ ਕੇ ਸਾਰੇ ਜੇਲ੍ਹ ਕਰਮਚਾਰੀ ਅਫਸਰ ਦੰਗ ਰਹਿ ਗਏ ਸਨ। ਡਾਕਟਰ ਰਾਮ ਲਾਲ ਜੀ ਨੇ ਮੇਰੇ ਪਾਸ ਆ ਕੇ ਜ਼ਬਾਨੀ ਮੁਲਾਕਾਤ ਦੇ ਸਮਾਚਾਰ ਦੱਸੇ ਅਤੇ ਇਸ ਪ੍ਰਕਾਰ ਦੱਸਣੇ ਆਰੰਭ ਕੀਤੇ। ਮੈਂ ਵਿਜੈ ਸਿੰਘ ਸੁੰਦਰੀ ਆਦਿਕ ਟ੍ਰੈਕਟ ਪੜ੍ਹੇ ਅਤੇ ਅਨੇਕਾਂ ਵਾਰ ਪੜ੍ਹੇ, ਪਰ ਮੈਂ ਇਹਨਾਂ ਟ੍ਰੈਕਟਾਂ ਨੂੰ ਅਫਸਾਨੇ ਸਮਝਦਾ ਸਾਂ ਕਿ ਐਸੀਆਂ ਬਹਾਦਰ ਸਿੰਘਣੀਆਂ ਵੀ ਕਦੇ ਹੋ ਸਕਦੀਆਂ ਹਨ। ਪਰ ਅੱਜ ਮੈਂ ਮੁਲਾਕਾਤ ਨੂੰ ਆਈ ਇੱਕ ਸਿੰਘਣੀ ਬੀਬੀ ਦਾ ਦਰਸ਼ਨ ਬਚਨ ਬਿਲਾਸ ਸੁਣ ਕੇ ਨਾ ਸਿਰਫ ਹੈਰਾਨ ਪਰੇਸ਼ਾਨ ਹੀ ਹੋਇਆ ਹਾਂ, ਬਲਕਿ ਪਰਮ ਪ੍ਰਸੰਨ ਵੀ ਹੋਇਆ ਹਾਂ। ਪਰਮ ਪ੍ਰਸੰਨਤਾ ਵਾਲੀ ਗੱਲ ਇਹ ਹੈ ਕਿ ਸਿੰਘਣੀਆਂ ਦੇ ਕਾਰਨਾਮੇ ਟ੍ਰੈਕਟਾਂ ਤੋਂ ਪੜ੍ਹ ਕੇ ਮੈਂ ਐਵੇਂ ਅਨੁਮਾਨਕ ਗੱਲਾਂ ਹੀ ਸਮਝਦਾ ਸਾਂ। ਅੱਜ ਮੇਰੇ ਸਾਰੇ ਵਿਸਵਿਸੇ ਦੂਰ ਹੋ ਗਏ ਹਨ ਅਤੇ ਮੈਨੂੰ ਅੱਜ ਪੱਕਾ ਯਕੀਨ ਹੋ ਗਿਆ ਹੈ ਕਿ ਸਿੰਘਾਂ ਦੇ ਪੰਥ ਅੰਦਰ ਸੱਚਮੁੱਚ ਵੱਧ ਤੋਂ ਵੱਧ ਖਾਲਸਾਈ ਸਪਿਰਿਟ ਵਾਲੀਆਂ ਰੂਹਾਂ ਮੌਜੂਦ ਹਨ। ਵਿਜੈ ਸਿੰਘ ਆਦਿ ਟ੍ਰੈਕਟਾਂ ਵਿੱਚ ਸਿੰਘਣੀਆਂ ਦੀਆਂ ਬਹਾਦਰੀਆਂ ਤੇ ਸੂਰਮਤਾਈਆਂ ਜੋ ਮੈਂ ਪੜ੍ਹੀਆਂ ਸਨ, ਉਸ ਤੋਂ ਕਈ ਗੁਣਾ ਵੱਧ ਚੜ੍ਹ ਕੇ ਅੱਜ ਮੈਂ ਜਿਉਂਦੀ ਜਾਗਦੀ ਮਿਸਾਲ ਬਹਾਦਰ ਸਿੰਘਣੀ ਦੀ ਆਪਣੇ ਅੱਖੀਂ ਦੇਖ ਆਇਆ ਹਾਂ। ਜੋ ਜੋ ਸਮਾਚਾਰ ਮੈਨੇ ਅੱਖੀਂ ਦੇਖੇ ਤੇ ਕੰਨੀ ਸੁਣੇ, ਉਸ ਤੋਂ ਵੱਧ ਕੇ ਹੋਰ ਕਿਸੇ ਪ੍ਰੋੜਤਾ ਦੀ ਲੋੜ ਨਹੀਂ ਰਹੀ। ਵਿਸਥਾਰ ਪੂਰਵਕ ਉਹਨੇ ਸਾਰੀਆਂ ਗੱਲਾਂ ਦੱਸੀਆਂ ਕਿ ਕੀ ਉਸਨੇ ਕਿਹਾ, ਤੇ ਇੱਥੇ ਵਨਗੀ ਮਾਤਰ ਇੱਕ ਦੋ ਗੱਲਾਂ ਹੀ ਦੱਸੀਆਂ ਜਾ ਸਕਦੀਆਂ ਹਨ, ਕਿਉਂਕਿ ਲਿਖਤ ਵਿਸਥਾਰ ਵੱਧ ਜਾਣ ਦਾ ਡਰ ਹੈ। ਬੀਬੀ ਨੇ ਭਾਈ ਸੁਰਜਨ ਸਿੰਘ ਜੀ ਦੇ ਸਨਮੁਖ ਹੋ ਕੇ ਕਿਹਾ, ਤੁਸੀਂ ਵਡਭਾਗੇ ਹੋ, ਗੋਰਾ ਸ਼ਾਹੀ ਦੀ ਮੁਖਾਲਫਤ ਵਿੱਚ ਡਟੇ ਹੋ, ਕਾਸ਼ ਕਿ ਮੈਨੂੰ ਵੀ ਇਹ ਸੁਭਾਗ ਪ੍ਰਾਪਤ ਹੁੰਦਾ। ਤੁਸੀਂ ਉਸ ਗੁਰੂ ਸਾਹਿਬ ਦੇ ਸਿੱਖ ਹੋ ਜਿਨ੍ਹਾਂ ਨੇ ਚਾਰ ਸਾਹਿਬਜ਼ਾਦੇ ਅਤੇ ਸਾਰਾ ਪਰਿਵਾਰ ਦੇਸ਼ ਪੰਥ ਪਰ ਵਾਰ ਦਿੱਤਾ। ਹੁਣ ਤੁਸੀਂ ਕਿਸੇ ਪ੍ਰਕਾਰ ਲਰਜ਼ਾ ਨਹੀਂ ਖਾਣਾ, ਗੁਰਸਿੱਖੀ ਦੀ ਸੂਰਬੀਰਤਾ ਵਾਲੀ ਸਪਿਰਿਟ ਨੂੰ ਲਾਜ ਨਹੀਂ ਲਾਣੀ, ਅਸਾਡਾ ਫਿਕਰ ਨਹੀਂ ਕਰਨਾ, ਉਹ ਅਕਾਲ ਪੁਰਖ ਸਾਡੇ ਅੰਗ ਸੰਗ ਹੈ। ਅਸਾਡੇ ਤੁਸਾਡੇ ਵਿੱਚ ਆਤਮਕ ਮੇਲ ਦੀ ਵਿੱਥ ਕੋਈ ਨਹੀਂ ਪਾ ਸਕਦਾ। ਸਤਿਗੁਰੂ ਨੇ ਜੋ ਨਿਰਭਉ ਨਾਮ ਸਾਨੂੰ ਬਖਸ਼ਿਆ ਹੈ ਉਹ ਤੁਸਾਡੇ ਅੰਦਰ ਵੀ ਪ੍ਰਵੇਸ਼ ਹੈ, ਤੁਸੀਂ ਇਸੇ ਨੂੰ ਆਪਣਾ ਜੀਵਨ ਆਧਾਰ ਬਣਾਉਣਾ ਅਤੇ ਕਦੇ ਕੋਈ ਲਰਜ਼ਾ ਨਹੀਂ ਖਾਣਾ। ਇਹ ਸਰੀਰ ਛਿਨ ਭੰਗਰ ਹੀ ਹੈ, ਠੀਕਰਾ ਓੜਕ ਫੁੱਟਣਾ ਹੀ ਹੈ। ਧਰਮ ਦੇ ਅਰਥ ਫੁੱਟੇ, ਇਸ ਤੋਂ ਵੱਧ ਹੋਰ ਕੀ ਸੁਭਾਗ ਹੋ ਸਕਦਾ ਹੈ। ਇੱਥੇ ਉੱਥੇ ਲੋਕ ਪਰਲੋਕ ਵਿੱਚ ਨਾਮ ਪਰੋਤੀਆਂ ਰੂਹਾਂ ਨੂੰ ਹਰਗਿਜ਼ ਵਿਛੋੜਾ ਨਹੀਂ, ਤੁਹਾਡੀ ਕੁਰਬਾਨੀ ਰੰਗ ਲਿਆਵੇਗੀ। ਇਨ੍ਹਾਂ ਕੁਰਬਾਨੀਆਂ ਦੇ ਤੁਫੈਲ ਇੱਕ ਦਿਨ ਸਾਰਾ ਮੁਲਕ ਆਜ਼ਾਦ ਹੋ ਜਾਏਗਾ। ਹੁਣ ਨਾਮ ਦੇ ਆਸਰੇ ਜਿਉਣਾ ਹੈ, ਤੁਸੀਂ ਨਾਮ ਦੇ ਆਸਰੇ ਜੀਓ। ਭੀੜੀ ਅਵਧਾ ਕਾਲ ਦੇ ਸਮੇਂ ਹੀ ਧਰਮ ਦੀ ਪ੍ਰੀਖਿਆ ਹੁੰਦੀ ਹੈ। ਭਾਈ ਰਣਧੀਰ ਸਿੰਘ ਜੀ ਜੋ ਪੂਰਨੇ ਪਾ ਰਹੇ ਹਨ, ਉਨ੍ਹਾਂ ਦੇ ਨਕਸ਼ੇ ਕਦਮ ਉੱਪਰ ਹੀ ਚੱਲੋਗੇ ਤਾਂ ਲੋਕ ਪਰਲੋਕ ਵਿਖੇ ਮੁੱਖ ਉਜਲਾ ਹੋਵੇਗਾ। ਇਸ ਕਥਨ ਪਰ ਭਾਈ ਸੁਰਜਨ ਸਿੰਘ ਜੀ ਦੇ ਮੁੱਖੋਂ ਸੁਤੇ ਹੀ ਇਹ ਗੱਲ ਨਿਕਲ ਗਈ ਕਿ ਅੱਜ 21 ਦਿਨ ਹੋ ਗਏ ਹਨ, ਭਾਈ ਰਣਧੀਰ ਸਿੰਘ ਨੇ ਕੋਈ ਅੰਨ ਜਲ ਪਾਨ ਨਹੀਂ ਕੀਤਾ। ਇਹ ਗੱਲ ਸੁਣਨ ਸਾਰ ਹੀ ਮੁਲਾਕਾਤ ਬੰਦ ਕਰ ਦਿੱਤੀ ਗਈ ਅਤੇ ਮੁਲਾਕਾਤੀਆਂ ਨੂੰ ਚਲੇ ਜਾਣ ਦਾ ਜਬਰੀ ਹੁਕਮ ਦੇ ਦਿੱਤਾ ਗਿਆ। ਭਾਈ ਸੁਰਜਨ ਸਿੰਘ ਜੀ ਕੁਛ ਉਜ਼ਰ ਮਾਜਰਤ ਕਰਨ ਲੱਗੇ ਸਨ ਕਿ ਕਿਉਂ ਮੁਲਾਕਾਤ ਬੰਦ ਕੀਤੀ ਜਾਂਦੀ ਹੈ। ਬੀਬੀ ਜੀ ਨੇ ਵੀ ਭਾਈ ਸੁਰਜਨ ਸਿੰਘ ਜੀ ਨੂੰ ਆਖਿਆ ਕਿ ਤੁਸੀਂ ਕਿਉਂ ਇਹ ਕਰਦੇ ਹੋ ਇਹਨਾਂ ਜ਼ਾਲਮਾਂ ਅੱਗੇ? ਅਸੀਂ ਨਿਤ ਨਿਤਾ ਪ੍ਰਤ ਮੁਲਾਕਾਤ ਕਰਾਂਗੇ, ਇਹ ਰੋਕਣ ਵਾਲੇ ਕੌਣ ਹਨ? ਸਾਡਾ ਆਤਮ ਮਿਲਾਵਾ ਕੋਈ ਨਹੀਂ ਰੋਕ ਸਕਦਾ। ਜੇਲ੍ਹ ਕਰਮਚਾਰੀਆਂ ਨੇ ਬੀਬੀ ਜੀ ਨੂੰ ਧਮਕੀ ਦਿੱਤੀ ਕਿ ਤੁਸੀਂ ਚਲੇ ਜਾਓ, ਨਹੀਂ ਤਾਂ ਧੱਕੇ ਦੇ ਕੇ ਬਾਹਰ ਕੀਤਾ ਜਾਵੇਗਾ। ਇਹ ਸੁਣ ਕੇ ਬੀਬੀ ਜੋਗਿੰਦਰ ਕੌਰ ਜੀ ਦਾ ਚਿਹਰਾ ਨੂਰਾਨੀ ਜਲਾਲ ਨਾਲ ਲਾਲੋ ਲਾਲ ਹੋ ਗਿਆ ਤੇ ਉੱਥੇ ਹੀ ਡਟ ਖਲੋਤੀ ਕਿ ਆਓ ਧੱਕੇ ਦੇ ਕੇ ਦੇਖੋ ਤਾਂ ਸਹੀ, ਚੀਰ ਕੇ ਲੀਰੋ ਲੀਰ ਨਾ ਕਰਦਿਆਂ। ਬੀਬੀ ਜੋਗਿੰਦਰ ਕੌਰ ਜੀ ਦੇ ਇਸ ਜਲਾਲ ਭਰੇ ਰੂਪ ਦੀ ਤਾਬ ਕੋਈ ਨਾ ਲਿਆ ਸਕਿਆ। ਜੇਲਰ ਨੇ ਬੀਬੀ ਜੀ ਅੱਗੇ ਹੱਥ ਜੋੜੇ ਅਤੇ ਬੜੀ ਨਿਮਰਤਾਈ ਨਾਲ ਮਿੰਨਤ ਕਰਕੇ ਵਾਪਸ ਤੋਰਿਆ। ਡਾਕਟਰ ਰਾਮ ਲਾਲ ਦੱਸਦਾ ਹੈ ਕਿ ਅਸੀਂ ਸਾਰੇ ਜੇਲ ਕਰਮਚਾਰੀ ਹੀ ਸਿਰ ਤੋਂ ਪੈਰਾਂ ਤਾਈਂ ਕੰਬ ਰਹੇ ਸਾਂ। ਇਸ ਸ਼ੇਰਨੀ ਦਾ ਜਲਾਲ ਝੱਲਿਆ ਨਹੀਂ ਜਾਂਦਾ ਸੀ। ਅੱਜ ਸਾਰੇ ਜੇਲ੍ਹ ਅੰਦਰ ਉਸ ਦੀ ਸੂਰਬੀਰਤਾ ਦੀਆਂ ਹੀ ਗੱਲਾਂ ਹੋ ਰਹੀਆਂ ਸਨ ਅਤੇ ਮੇਰੇ ਵਰਗੇ ਕਾਹਰਾਂ ਨੂੰ ਵਾਕਿਆ ਦੀ ਯਾਦ ਕਰਕੇ ਹੁਣ ਵੀ ਕੰਬਣੀ ਛਿੜ ਰਹੀ ਹੈ। ਡਾਕਟਰ ਰਾਮ ਲਾਲ ਜੀ ਨੇ ਪ੍ਰਤਿਗਿਆ ਕੀਤੀ ਕਿ ਮੈਂ ਸਣੇ ਪਰਿਵਾਰ ਦੇ ਸਿੰਘ ਸਜਾਂਗਾ, ਆਪ ਅਸੀਸਾਂ ਦੇਵੋ ਕਿ ਸਤਿਗੁਰੂ ਸਾਨੂੰ ਵੀ ਸਿੱਖੀ ਸਿਦਕ ਪ੍ਰਦਾਨ ਕਰੇ। ਬਸ ਇੰਨਾ ਕੁਝ ਵਨਗੀ ਮਾਤਰ ਜ਼ਿਕਰ ਹੀ ਕਾਫੀ ਹੈ। ਉਸ ਦਿਨ ਤੋਂ ਪਿੱਛੋਂ ਜਿਤਨਾ ਅਰਸਾ ਵੀ ਅਸੀਂ ਜੇਲ੍ਹ ਵਿੱਚ ਰਹੇ, ਸਾਨੂੰ ਪ੍ਰਤੱਖ ਦਰਸ਼ਨ ਉਸ ਜਲਾਲ ਭਰੀ ਜਿੰਦੜੀ ਬੀਬੀ ਜੋਗਿੰਦਰ ਕੌਰ ਦੇ ਹੁੰਦੇ ਰਹੇ। ਉੜਕ ਉਹ ਦਿਨ ਆਇਆ ਕਿ ਅਸੀਂ ਹਜ਼ਾਰੀ ਬਾਗ ਜੇਲ੍ਹ ਵਿੱਚ ਸ੍ਰੀ ਬੀਬੀ ਜੀ ਦੇ ਅਕਾਲ ਚਲਾਣੇ ਦਾ ਪ੍ਰਤੱਖ ਨਜ਼ਾਰਾ ਦੇਖਿਆ। ਉਸ ਦਿਨ ਨੂੰ ਅਸੀਂ ਨੋਟ ਕਰ ਲਿਆ। ਕਈ ਹਫ਼ਤੇ ਪਿੱਛੋਂ ਖ਼ਬਰ ਮਿਲੀ ਕਿ ਸੱਚਮੁੱਚ ਸ੍ਰੀ ਬੀਬੀ ਜੋਗਿੰਦਰ ਕੌਰ ਹੋਰਾਂ ਨੇ ਉਸੇ ਤਰੀਕ ਚਲਾਣਾ ਕੀਤਾ ਹੈ। ਸ੍ਰੀ ਬੀਬੀ ਜੋਗਿੰਦਰ ਕੌਰ ਜੀ ਦੇ ਜੀਵਨ ਸੰਬੰਧੀ ਕੀ ਕ੍ਰਿਸ਼ਮੇ ਦੱਸੀਏ, ਬੜੇ ਅਲੌਕਿਕ ਹਨ। ਸੇਵਾ ਦੇ ਪੁੰਜ, ਹਰ ਪ੍ਰਕਾਰ ਦੀ ਕੁਰਬਾਨੀ ਦੇ ਪੁਤਲੇ, ਸਦਾ ਚੜ੍ਹਦੀਆਂ ਆਤਮ ਮੌਜਾਂ ਵਿੱਚ ਖੇਲਣਾ ਇਸ ਉਮਰ ਵਿੱਚ ਵਿਰਲੇ ਹੀ ਹੋਏ ਹਨ। ਸਾਡੀ ਆਉਣ ਵਾਲੀਆਂ ਬੀਬੀਆਂ ਭੁਜੰਗਣਾਂ ਦੀ ਨਸਲ ਲਈ ਇਸ ਬੀਬੀ ਜੋਗਿੰਦਰ ਕੌਰ ਜੀ ਦਾ ਜੀਵਨ ਚਾਨਣ ਮੁਨਾਰਾ ਹੀ ਰਹੇਗਾ। ਬੀਬੀ ਜੀ ਦਾ ਇਕਲੌਤਾ ਭੁਜੰਗੀ ਸੀ। ਅਕਤੂਬਰ 1918 ਦੇ ਮਹੀਨੇ ਵਿੱਚ ਇਨਫਲੂਐਂਜ਼ੇ ਦੀ ਬਿਮਾਰੀ ਪਈ। ਭਾਈ ਸੁਰਜਨ ਸਿੰਘ ਮੁਲਤਾਨ ਜੇਲ੍ਹ ਵਿੱਚ ਸਨ। ਬੀਬੀ ਜੀ ਤੇ ਭੁਜੰਗੀ ਦੋਵੇਂ ਬਿਮਾਰ ਹੋ ਗਏ। ਇੱਕ ਦਿਨ ਪਹਿਲਾਂ ਭੁਜੰਗੀ ਚਲਾਣਾ ਕਰ ਗਿਆ। ਬੀਬੀ ਜੀ ਨੇ ਭਾਣਾ ਮਿੱਠਾ ਕਰਕੇ ਮੰਨਿਆ ਤੇ ਦੂਜੇ ਦਿਨ ਆਪ ਵੀ ਗੁਰਪੁਰੀ ਨੂੰ ਪਧਾਰ ਗਏ ਤੇ ਸਬਰ ਸ਼ੁਕਰ ਦਾ ਪੂਰਨਾ ਪਾ ਗਏ।